SBS Radio ਦੀ ਸੈਟਲਮੈਂਟ ਗਾਈਡ ਆਸਟ੍ਰੇਲੀਆ ਵਿੱਚ ਰਹਿਣ ਸੰਬੰਧੀ ਜਾਣਕਾਰੀ ਮੁੱਦੇ ਅਤੇ ਕਹਾਣੀਆਂ ਵੱਡੇ ਹੋਣ ਦਾ ਇੱਕ ਵੱਡਾ ਹਿੱਸਾ ਹੈ ਤਜਰਬੇ ਜਾਂ ਐਕਸਪੈਰੀਮੈਂਟ ਕਰਨਾ ਆਸਟ੍ਰੇਲੀਅਨ ਡਰੱਗ ਫਾਊਂਡੇਸ਼ਨ ਮੁਤਾਬਕ ਪਿਛਲੇ ਸਾਲ ਤਕਰੀਬਨ ਹਰ 10 ਵਿੱਚੋਂ 3 ਟੀਨੇਜਰਸ ਨੇ ਸ਼ਰਾਬ ਦਾ ਗਲਾਸ ਪੀਤਾ ਹੈ 12 ਤੋਂ 17 ਸਾਲ ਦੀ ਉਮਰ ਦੇ ਤਕਰੀਬਨ 15% ਬੱਚਿਆਂ ਨੇ ਕੈਨੇਬਸ ਦਾ ਇਸਤੇਮਾਲ ਕੀਤਾ ਹੈ ਤੇ 50 ਵਿੱਚੋਂ 1 ਨੇ ਕੋਕੇਨ ਜਾਂ ਐਮਫੈਟਾਮੀਨਸ ਦਾ ਇਸਤੇਮਾਲ ਕੀਤਾ ਹੈ ਕਈ ਪ੍ਰਵਾਸੀ ਮਾਪਿਆਂ ਲਈ ਨਸ਼ਿਆਂ ਦੀ ਵਰਤੋਂ ਸੰਬੰਧੀ ਗੱਲ ਕਰਨਾ ਮੁਸ਼ਕਲ ਕੰਮ ਹੋ ਸਕਦਾ ਹੈ ਮਾਹਰਾਂ ਨੇ ਇਹ ਸਲਾਹ ਦਿੱਤੀ ਹੈ ਕਿ ਠੰਡੇ ਦਿਮਾਗ ਨਾਲ ਕੰਮ ਕਰਨ ਦੀ ਜ਼ਰੂਰਤ ਹੈ ਅਤੇ ਨੌਨ ਜਜਮੈਂਟਲ ਯਾਨੀ ਕਿ ਛੇਤੀ ਦੋਸ਼ ਨਹੀਂ ਲਗਾਉਣੇ ਚਾਹੀਦੇ ਆਓ ਸੁਣੋ ਪ੍ਰੀਤੀ ਮਕਾਰਥੀ ਦੀ ਇਸ ਸੰਬੰਧੀ ਪੂਰੀ ਰਿਪੋਰਟ ਵੀਅਤਨਾਮ ਵਿੱਚ ਪੈਦਾ ਹੋਣ ਵਾਲਾ ਡੇਵਿਡ ਪਹਿਲਾਂ ਇੱਕ ਸ਼ਰਨਾਰਥੀ ਦੇ ਤੌਰ ਤੇ 8 ਸਾਲ ਦੀ ਉਮਰ ਵਿੱਚ ਸਿਡਨੀ ਵਿੱਚ ਸੈੱਟ ਹੋਇਆ ਸੀ ਕਈ ਹੋਰ ਨੌਜਵਾਨ ਆਸਟ੍ਰੇਲੀਅਨਸ ਦੀ ਤਰ੍ਹਾਂ ਡੇਵਿਡ ਦਾ ਮਰਵਾਨਾ ਨਾਲ ਪਹਿਲੀ ਵਾਰ ਤਜਰਬਾ ਹਾਈ ਸਕੂਲ ਵਿੱਚ ਹੋਇਆ ਇਹ ਪਹਿਲੀ ਅਤੇ ਅਖੀਰਲੀ ਵਾਰ ਸੀ ਕਿ ਉਸਨੇ ਪੌਟ ਸਮੋਕ ਕੀਤਾ ਕਿਉਂਕਿ ਉਸਨੂੰ ਉਸਦਾ ਸਵਾਦ ਪਸੰਦ ਨਹੀਂ ਆਇਆ 19 ਸਾਲ ਦੀ ਉਮਰ ਵਿੱਚ ਉਸਨੂੰ ਹੈਰੋਇਨ ਦੀ ਲੱਤ ਲੱਗ ਗਈ
You know, so all your worries or all your problems didn't seem to matter so much anymore.
ਜਦ ਆਪਣੀ ਲੱਤ ਪੂਰੀ ਕਰਨ ਲਈ ਉਸ ਕੋਲੋਂ ਖਰਚਾ ਨਹੀਂ ਚੁੱਕਿਆ ਗਿਆ ਤਾਂ ਉਹ ਡਰੱਗ ਸਪਲਾਇਰ ਬਣ ਗਿਆ ਤੇ ਉਸ ਨੂੰ 3 ਸਾਲਾਂ ਲਈ ਜੇਲ੍ਹ ਹੋ ਗਈ ਉਸ ਦੀ ਇਹ ਲੱਤ 20 ਸਾਲਾਂ ਤੱਕ ਉੱਪਰ ਥੱਲੇ ਚੱਲਦੀ ਰਹੀ ਤੇ ਫਿਰ ਇੱਕ ਦਿਨ ਉਸਨੇ ਪੇਸ਼ੇਵਰ ਮਦਦ ਲੈਣ ਦਾ ਫੈਸਲਾ ਕੀਤਾ
I looked at the 60-year-old guy and I didn't want to be a 60-year-old still dependent on drugs and yeah, it was time for a change.
David de parivar nu us di nashyan di lat bare takriban 20 saalan tak kuch vi pata nahi si.
That would be shameful, yeah, to stop to having a problem, yeah, let alone drug problem. Because they're pretty straight, pretty law-abiding citizen. So,
ਪ੍ਰੋਫੈਸਰ ਮਰੀ ਟੀਸਨ ਨਿਊ ਸਾਊਥ ਵੇਲਸ ਨੈਸ਼ਨਲ ਡਰੱਗ ਐਂਡ ਐਲਕੋਹੋਲ ਰਿਸਰਚ ਸੈਂਟਰ ਵਿਖੇ ਸੀਨੀਅਰ ਰਿਸਰਚ ਫੈਲੋ ਹਨ ਉਹਨਾਂ ਦਾ ਕਹਿਣਾ ਹੈ ਕਿ ਕਈ ਨੌਜਵਾਨ ਆਸਟ੍ਰੇਲੀਅਨ ਆਪਣੀ ਜ਼ਿੰਦਗੀ ਵਿੱਚ 1 ਜਾਂ 2 ਵਾਰ ਸ਼ਰਾਬ ਜਾਂ ਨਸ਼ੇ ਨੂੰ ਅਜ਼ਮਾ ਕੇ ਵੇਖਦੇ ਹਨ
So the most common drugs consumed in 12 to 17-year-olds are alcohol and tobacco. In terms of illicit drugs, the most commonly used illicit drugs in 12 to 17-year-olds is cannabis. But when I say common, it's only 1 in 8 who will have used cannabis in the last year. And in terms of other illicit drugs like ecstasy and methamphetamine, again, it's only 1 in 50.
Kelvin Chambers, New South Wales, which sthit Drug and Alcohol Multicultural Education Center, yani ki DAMEC, de mukhi han, jithe is samay David nu lagatar counseling mil rahi hai. Ona da kehna hai ki eh zaruri nahi hai ki jo naujawan log sharab ya nashiyan nu azmaunde han, oh nashe upar nirbhar ho jande han.
Usually we find kids that develop a dependency is not necessarily because of the drug or alcohol itself. It's for a whole range of issues and it's usually used predominantly as an inappropriate coping mechanism. So when parents or families find kids that have been using at home, usually it's just one bit of a whole big picture of kids having pressure from school, not coping appropriately with friends, finding a whole range of different sorts of stressors in their lives.
ਹਾਲਾਂਕਿ ਹਰ 5 ਵਿੱਚੋਂ ਇੱਕ ਆਸਟ੍ਰੇਲੀਅਨ ਆਪਣੇ ਘਰ ਵਿੱਚ ਅੰਗਰੇਜ਼ੀ ਨਾਲੋਂ ਵੱਖਰੀ ਭਾਸ਼ਾ ਬੋਲਦਾ ਹੈ ਦੇਸ਼ ਦੀ ਐਲਕੋਹੋਲ ਐਂਡ ਡਰੱਗ ਟ੍ਰੀਟਮੈਂਟ ਸੁਵਿਧਾ ਦੇ ਅੰਕੜੇ ਇਹ ਦੱਸਦੇ ਹਨ ਕਿ 2012 ਅਤੇ 2013 ਵਿੱਚ ਉਹਨਾਂ ਦੇ ਤਕਰੀਬਨ 87% ਗਾਹਕ ਜਾਂ ਕਲਾਇੰਟਸ ਆਸਟ੍ਰੇਲੀਆ ਵਿੱਚ ਪੈਦਾ ਹੋਏ ਸਨ ਕੈਲਵਿਨ ਚੈਂਬਰਸ ਦਾ ਕਹਿਣਾ ਹੈ ਕਿ ਪ੍ਰਵਾਸੀਆਂ ਦੀ ਘੱਟ ਨੁਮਾਇੰਦਗੀ ਦਾ ਕਾਰਨ ਨਸ਼ਿਆਂ ਦੀ ਵਰਤੋਂ ਨਾਲ ਜੁੜਿਆ ਸੱਭਿਆਚਾਰਕ ਅਤੇ ਭਾਸ਼ਾਈ ਵਿਭਿੰਨਤਾ ਵਾਲੇ ਭਾਈਚਾਰਿਆਂ ਵਿੱਚ ਕਲੰਕ ਨਾਲ ਸੰਬੰਧਿਤ ਹੋ ਸਕਦਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਨਵੇਂ ਦੇਸ਼ ਵਿੱਚ ਵਸਣ ਦੇ ਦਬਾਵ ਕਾਰਨ ਨਸ਼ਿਆਂ ਦੀ ਵਰਤੋਂ ਵੱਧ ਸਕਦੀ ਹੈ।
Intergenerational clash as they come into a new community. There's a whole range of pressures as they try and fit into a new community. There's a whole lot of baggage that they bring across from overseas. And usually we find the kids that get into trouble are the kids that haven't been able to develop good coping mechanisms.
Dom Anis, Youth and Drug Alcohol Advice Service Helpline da manager hai. ਉਹ ਨਸ਼ਿਆਂ ਦੀ ਵਰਤੋਂ ਨਾਲ ਪ੍ਰਭਾਵਿਤ ਨੌਜਵਾਨ ਲੋਕਾਂ ਅਤੇ ਪਰਿਵਾਰਾਂ ਨੂੰ ਪਿਛਲੇ 20 ਸਾਲਾਂ ਤੋਂ ਸਹਾਰਾ ਦਿੰਦਾ ਆਇਆ ਹੈ। ਉਨ੍ਹਾਂ ਕੋਲ ਅਜਿਹੇ ਕਲਾਇੰਟਸ ਵੀ ਆਏ ਹਨ ਜੋ ਜੰਗ ਤੋਂ ਪ੍ਰਭਾਵਿਤ ਵੀਅਤਨਾਮ ਵਰਗੇ ਦੇਸ਼ਾਂ ਵਿੱਚੋਂ ਸਨ, ਜੋ ਜਾਂ ਤਾਂ ਆਪਣੇ ਭਾਈਚਾਰੇ ਤੋਂ ਵੱਖਰੇ ਹੋ ਗਏ ਸਨ ਜਾਂ ਜਿਨ੍ਹਾਂ ਦਾ ਸਦਮੇ ਦਾ ਅਤੀਤ ਸੀ।
Growing up in Australia where they were sort of almost torn between two cultures of family expectations and culture, and then at the same time so not quite fitting in with family expectations and cultural norms of what their parents and elders felt, but at the same time coming to Australia and perhaps not quite at that point feeling they were part of the mainstream.
ਉਨ੍ਹਾਂ ਕਿਹਾ ਕਿ ਵਿਵਾਦ ਤੋਂ ਭੱਜ ਕੇ ਆਉਣ ਵਾਲੇ ਨਵੇਂ ਭਾਈਚਾਰਿਆਂ ਵਿੱਚ ਵੀ ਸਮਾਨਤਾ ਵਾਲੇ ਨਸ਼ਿਆਂ ਦੇ ਲੱਛਣ ਵੇਖਣ ਨੂੰ ਮਿਲਦੇ ਹਨ।
More recently, this is not universal, but we've seen very similar circumstances with young people from, you know, Middle Eastern and African backgrounds, with a very similar sort of migrant pattern and a very similar story. It helps us to sort of move beyond this idea of drug and alcohol related problems being about individuals making poor choices or people not trying hard enough or doing bad things.
Theo Chang, Family Drug Support ਦੇ National Program Manager ਅਤੇ Group Counselor ਹਨ, ਜੋ ਨਸ਼ਿਆਂ ਦਾ ਇਸਤੇਮਾਲ ਕਰਨ ਵਾਲੇ ਪਰਿਵਾਰਾਂ ਨੂੰ ਔਖੇ ਸਮੇਂ ਵਿੱਚੋਂ ਨਿਕਲਣ ਵਿੱਚ ਮਦਦ ਕਰਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਪ੍ਰਵਾਸੀ ਮਾਪਿਆਂ ਨੂੰ ਆਪਣੇ ਪਿਆਰੇ ਪਰਿਵਾਰ ਦੇ ਸਦੱਸਾਂ ਦੇ ਨਸ਼ੇ ਦੀ ਆਦਤ ਨੂੰ ਸਵੀਕਾਰ ਅਤੇ ਪਛਾਣਨ ਵਿੱਚ ਬਹੁਤ ਮੁਸ਼ਕਿਲ ਆਉਂਦੀ ਹੈ।
For many migrant families, coming to a new country is bewildering in itself. But they've had to really work really hard to provide to their children things that they themselves may not have had. And for many migrant families, for that child or that family member to then use drugs in a way that's chaotic and destructive is a big slap in their face.
ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਪਰਿਵਾਰ ਦਾ ਕੋਈ ਸਦੱਸ ਨਸ਼ੇ ਦਾ ਇਸਤੇਮਾਲ ਕਰ ਰਿਹਾ ਹੈ, ਤਾਂ ਮਾਹਰ ਇਹ ਸਲਾਹ ਦਿੰਦੇ ਹਨ ਕਿ ਤੁਹਾਨੂੰ ਖੁੱਲ੍ਹ ਕੇ ਇਮਾਨਦਾਰੀ ਨਾਲ ਗੱਲਬਾਤ ਕਰਨੀ ਚਾਹੀਦੀ ਹੈ। UNSW ਦੀ ਪ੍ਰੋਫੈਸਰ ਮਰੀ ਟੀਸਨ ਦਾ ਕਹਿਣਾ ਹੈ ਕਿ ਜੇ ਤੁਸੀਂ ਕਿਸੇ ਦੇ ਵਤੀਰੇ ਵਿੱਚ ਬਦਲਾਵ ਵੇਖੋ ਤਾਂ ਖੁੱਲ੍ਹ ਕੇ ਸਵਾਲ ਪੁੱਛੋ।
If you're noticing that your children are withdrawing from friends and family, or if there's a change in their friends or dropping their school work, that there are signs of hostility or depression, or they're wanting to borrow lots of money, don't necessarily assume immediately that drugs are the cause of it. We would suggest that you start the conversation with, I noticed you haven't been yourself lately.
DAMEC ਤੋਂ ਕੈਲਵਿਨ ਚੈਂਬਰਸ ਦਾ ਕਹਿਣਾ ਹੈ ਕਿ ਇਹ ਜ਼ਰੂਰੀ ਹੈ ਕਿ ਜੇ ਮਾਪੇ ਘਰ ਵਿੱਚ ਨਸ਼ੇ ਵੇਖਣ ਤਾਂ ਠੰਡੇ ਦਿਮਾਗ ਨਾਲ ਕੰਮ ਲੈਣ। ਉਨ੍ਹਾਂ ਨੇ ਸੁਝਾਅ ਦਿੱਤਾ ਕਿ ਮਾਪਿਆਂ ਨੂੰ ਇਸ ਤਰ੍ਹਾਂ ਗੱਲਬਾਤ ਸ਼ੁਰੂ ਕਰਨੀ ਚਾਹੀਦੀ ਹੈ।
Tell me why. What sort of feelings are happening that you feel like that has to happen? And to start that dialogue in a safe and comfortable way.
ਵਿਕਟੋਰੀਆ ਦੀ ਸਰਕਾਰ ਦਾ ਬੈਟਰ ਹੈਲਥ ਪ੍ਰੋਗਰਾਮ ਇਹ ਕਹਿੰਦਾ ਹੈ ਕਿ ਮਾਂ ਬਾਪ ਨੂੰ ਨਸ਼ਿਆਂ ਸੰਬੰਧੀ ਖੋਜ ਕਰਨੀ ਚਾਹੀਦੀ ਹੈ ਤਾਂ ਕਿ ਉਨ੍ਹਾਂ ਕੋਲ ਸਾਰੇ ਤੱਥ ਮੌਜੂਦ ਹੋਣ ਅਤੇ ਉਨ੍ਹਾਂ ਨੂੰ ਆਪਣੀ ਚਿੰਤਾ ਉਸ ਸਮੇਂ ਜਤਾਉਣੀ ਚਾਹੀਦੀ ਹੈ ਜਦੋਂ ਦੋਹੇ ਪਾਸੇ ਦੇ ਲੋਕ ਨਿਸ਼ਚਿੰਤ ਹੋਣ। ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਅਲਟੀਮੇਟਮਸ ਜਾਂ ਚੈਲੰਜ ਨਹੀਂ ਕਰਨਾ ਚਾਹੀਦਾ, ਬਲਕਿ ਨਸ਼ਿਆਂ ਦੀ ਵਰਤੋਂ ਕਾਰਨ ਸਿਹਤ ਅਤੇ ਲਾਈਫ ਸਟਾਈਲ ਦੇ ਜੋ ਖਤਰੇ ਹੋ ਸਕਦੇ ਹਨ ਉਨ੍ਹਾਂ ਬਾਰੇ ਜਾਣੂ ਕਰਵਾਉਣਾ ਚਾਹੀਦਾ ਹੈ। ਕੈਲਵਿਨ ਚੈਂਬਰਸ ਦਾ ਕਹਿਣਾ ਹੈ ਕਿ ਪ੍ਰਵਾਸੀ ਪਰਿਵਾਰਾਂ ਵਿੱਚ ਨਸ਼ਿਆਂ ਦੇ ਇਸਤੇਮਾਲ ਬਾਰੇ ਗੱਲ ਕਰਨ ਨੂੰ ਸ਼ਰਮਨਾਕ ਮੰਨਿਆ ਜਾ ਸਕਦਾ ਹੈ।
the family itself draws further and further away from the community contacts they so desperately need. Go and look for help for a range of services that are available in local community centres, local health centres. It's confidential, and it's ways to work within kids and within family trying to address some of the issues they're facing.
Je kise nu lagda hai ki unna de parivar da sadas nashyan da istemal kar reha hai, ਤਾਂ ACT ਸਰਕਾਰ ਦਾ ਪੇਰੈਂਟ ਲਿੰਕ ਵੀ ਵਿਸਥਾਰ ਵਿੱਚ ਸਲਾਹ ਪ੍ਰਦਾਨ ਕਰਦਾ ਹੈ। ਸਲਾਹ ਵਿੱਚ ਦੱਸਿਆ ਗਿਆ ਹੈ ਕਿ ਵਿਅਕਤੀ ਦੇ ਵਤੀਰੇ ਨੂੰ ਉਸ ਵਿਅਕਤੀ ਤੋਂ ਵੱਖਰਾ ਕਰਕੇ ਵੇਖਣ ਦੀ ਕੋਸ਼ਿਸ਼ ਕੀਤੀ ਜਾਵੇ ਤੇ ਇਹ ਵਿਖਾਇਆ ਜਾਵੇ ਕਿ ਤੁਸੀਂ ਉਸ ਨੂੰ ਪਿਆਰ ਕਰਦੇ ਹੋ ਤੇ ਉਸ ਦਾ ਚੰਗਾ ਚਾਹੁੰਦੇ ਹੋ। ਇਹ ਵੀ ਉਸ ਨੂੰ ਯਾਦ ਕਰਵਾਇਆ ਜਾਵੇ ਕਿ ਤੁਹਾਡੇ ਪਰਿਵਾਰ ਦੀਆਂ ਕੀ ਕਦਰਾਂ ਕੀਮਤਾਂ ਹਨ ਤੇ ਤੁਸੀਂ ਆਪਣੇ ਘਰ ਵਿੱਚ ਕਿਸ ਚੀਜ਼ ਦੀ ਇਜਾਜ਼ਤ ਦਿੰਦੇ ਹੋ। ਫੈਮਿਲੀ ਡਰੱਗ ਸਪੋਰਟ ਦੇ ਥੀਓ ਚੈਂਗ ਦਾ ਕਹਿਣਾ ਹੈ ਕਿ ਮਾਪਿਆਂ ਨੂੰ ਵੀ ਅਕਸਰ ਸਹਾਰੇ ਦੀ ਜ਼ਰੂਰਤ ਪੈਂਦੀ ਹੈ।
We've got two opposing forces where the user is probably not ready to stop using and the family are in all different sorts of stages. You know, they start with denial and then they become really emotional when they accept that there is drug use. You know, they feel, you know, all the pain from, you know, from anger to fear and anxiety to guilt to grief, a whole number of things.
ਨਸ਼ਿਆਂ ਅਤੇ ਸ਼ਰਾਬ ਦੀ ਵਰਤੋਂ ਨਾਲ ਪ੍ਰਭਾਵਿਤ ਪਰਿਵਾਰਾਂ ਲਈ ਗੁਪਤ ਸਹਾਇਤਾ ਇਸ ਵੈਬਸਾਈਟ ਉੱਪਰ ਉਪਲਬਧ ਹੈ। ਪਤਾ ਹੈ www.drugs.health.gov.au। ਜੇ ਤੁਹਾਡੇ ਘਰ ਵਿੱਚ ਨਸ਼ੇ ਦੀ ਵਰਤੋਂ ਕਾਰਨ ਬਹੁਤ ਪਰੇਸ਼ਾਨੀ ਹੈ ਤਾਂ ਤੁਸੀਂ ਫੈਮਿਲੀ ਡਰੱਗ ਸਪੋਰਟ ਦੀ 24 ਘੰਟੇ ਖੁੱਲੀ ਟੈਲੀਫੋਨ ਹੈਲਪਲਾਈਨ ਤੇ ਕਾਲ ਕਰ ਸਕਦੇ ਹੋ। ਨੰਬਰ ਹੈ 1300-368-186-1300-368-186 ਜਾਂ ਸਹੀ ਸੁਵਿਧਾ ਹਾਸਲ ਕਰਨ ਲਈ ਆਪਣੇ GP ਨਾਲ ਸੰਪਰਕ ਕਰੋ। ਆਪਣੀ ਭਾਸ਼ਾ ਵਿੱਚ ਟੈਲੀਫੋਨ ਉੱਪਰ ਮੁਫਤ ਮਦਦ ਵੀ ਹਾਸਲ ਕੀਤੀ ਜਾ ਸਕਦੀ ਹੈ ਟ੍ਰਾਂਸਲੇਟਿੰਗ ਐਂਡ ਇੰਟਰਪ੍ਰੀਟਿੰਗ ਸਰਵਿਸ ਦੁਆਰਾ। ਨੰਬਰ ਹੈ 1314505 1314505 ਡਰੱਗਸ ਦਾ ਰੀਅਲ ਲਾਈਫ ਫੈਕਟਸ ਬੁਕਲੈਟ ਐਂਡ ਟਿਪਸ ਫਾਰ ਪੇਰੈਂਟਸ 13 ਭਾਸ਼ਾਵਾਂ ਵਿੱਚ ਉਪਲਬਧ ਹੈ। ਪਤਾ ਹੈ www.drugs.health.gov.au। SBS ਪੰਜਾਬੀ ਲਈ ਮੈਂ ਹਾਂ ਪ੍ਰੀਤੀ ਮਕਾਰਥੀ। ਸੈਟਲਮੈਂਟ ਗਾਈਡ ਦੀਆਂ ਹੋਰ ਕਹਾਣੀਆਂ ਲਈ sbs.com.au/punjabi ਤੇ ਜਾਓ।